ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਖਿਆਲ, ਕਲਪਨਾ ਜਾਂ ਗਿਆਨ ਨੂੰ ਲੋਕਾਂ ਤਾਈਂ ਪਹੁੰਚਾਉਣਾ ਅਤੇ ਉਹਨਾਂ ਦੇ ਮਨਾਂ 'ਤੇ ਅਸਰ ਪਾ ਕੇ ਕਿਸੇ ਖਾਸ ਨਿਸ਼ਚੇ ਜਾਂ ਗਿਆਨ ਵੱਲ ਪ੍ਰੇਰਨ ਜਾਂ ਕਾਇਲ ਕਰਨ ਨੂੰ ਪ੍ਰਚਾਰ ਕਹਿੰਦੇ ਹਨ। ਅੱਜ ਕੱਲ੍ਹ ਪ੍ਰਚਾਰ ਕਰਨ ਦੇ ਕਈ ਸਾਧਨ ਵਰਤੇ ਜਾਂਦੇ ਹਨ। ਪਹਿਲਾ ਸਰੀਰਕ ਸਾਧਨ, ਜਿਸ ਤਰ੍ਹਾਂ ਕਿ ਇਕੱਠੇ ਹੋ ਕੇ ਸਤਸੰਗ ਕਰਨਾ, ਕੀਰਤਨ, ਕਥਾ, ਲੈਕਚਰ, ਪਾਠ, ਪੂਜਾ ਅਤੇ ਹੋਰ ਅਨੇਕਾਂ ਕਰਮ ਕਾਂਡਾਂ ਦੁਆਰਾ ਪ੍ਰਚਾਰ ਕਰਨਾ, ਸਰੀਰਕ ਸਾਧਨ। ਦੂਸਰੇ ਹਨ ਮਾਨਸਿਕ ਸਾਧਨ, ਧਾਰਮਿਕ ਨਿਸ਼ਚਿਆਂ ਦਾ ਗਿਆਨ ਜਾਂ ਲਿਖਤੀ ਪ੍ਰਚਾਰ ਕਰਨਾ, ਜਿਸ ਤਰ੍ਹਾਂ ਕਿ ਧਾਰਮਿਕ ਗ੍ਰੰਥਾਂ, ਕਿਤਾਬਾਂ ਜਾਂ ਲੇਖਾਂ ਦੁਆਰਾ, ਮਾਨਸਿਕ ਸਾਧਨ। ਤੀਸਰੇ ਹਨ ਵਿਗਿਆਨਕ ਸਾਧਨ, ਰੇਡੀਓ, ਟੀਵੀ, ਟੇਪ ਰਿਕਾਰਡਰ ਆਦਿ ਸਾਧਨਾਂ ਰਾਹੀਂ ਕਥਾ ਕੀਰਤਨ ਦੁਆਰਾ ਪ੍ਰਚਾਰ ਕਰਨਾ। ਅਤੇ ਚੌਥੇ ਹਨ ਸ਼ਖਸੀਅਤ ਅਤੇ ਵਾਤਾਵਰਨ ਦੇ ਪ੍ਰਭਾਵ ਦੁਆਰਾ ਪ੍ਰਚਾਰ। ਇਹ ਅਣਡਿੱਠੇ ਤਰੀਕੇ ਨਾਲ ਅਛੋਪ ਹੀ ਸਹਿਜ ਸੁਭਾਏ ਅਤ ਡੂੰਘੇ ਅਸਰਦਾਇਕ ਪ੍ਰਚਾਰ ਦਾ ਸਾਧਨ ਹਨ, ਸ਼ਖਸੀਅਤ ਅਤੇ ਵਾਤਾਵਰਨ ਦੇ ਪ੍ਰਭਾਵ ਰਾਹੀਂ ਪ੍ਰਚਾਰ। ਪਹਿਲੇ ਤਿੰਨ ਪ੍ਰਚਾਰ ਦੇ ਸਾਧਨ ਅਸਥੂਲ ਦੁਨੀਆ ਜਾਂ ਤ੍ਰੈਗੁਣਾ ਦੇ ਸਾਧਨ ਹਨ ਅਤੇ ਇਹਨਾਂ ਦਾ ਅਸਰ ਸਾਡੇ ਮਨ ਅਤੇ ਬੁੱਧੀ ਦੇ ਦਾਇਰੇ ਤਾਈਂ ਸੀਮਤ ਹੈ, ਜੋ ਕਿ ਬਦਲਿਆ ਜਾ ਸਕਦਾ ਹੈ। ਅਸੀਂ ਆਪੋ ਆਪਣੀ ਮਾਨਸਿਕ, ਦਿਮਾਗੀ ਜਾਂ ਸੰਸਕਾਰਾਂ ਦੀ ਬਨਾਵਟ ਜਾਂ ਰੰਗਤ ਅਨੁਸਾਰ ਅਸਰ ਦਿਨ ਦੇ 'ਤੇ ਲੈਂਦੇ ਹਾਂ। ਹਰ ਇੱਕ ਇਨਸਾਨ ਦੀ ਮਾਨਸਿਕ ਅਤੇ ਦਿਮਾਗੀ ਬਨਾਵਟ ਉਸਦੇ ਪਿਛਲੇ ਜਨਮਾਂ ਦੇ ਸੰਸਕਾਰਾਂ ਅਤੇ ਇਸ ਜਨਮ ਦੇ ਬਾਹਰਲੇ ਗ੍ਰਹਿਣ ਕੀਤੇ ਹੋਏ ਅਸਰਾਂ ਦਾ ਨਿਚੋੜ ਹੈ। ਇਸ ਲਈ ਹਰ ਇੱਕ ਜੀਵ ਦੇ ਧਾਰਮਿਕ ਗਿਆਨ ਜਾਂ ਨਿਸ਼ਚਿਆਂ ਵਿੱਚ ਵਿਲੱਖਣਤਾ ਹੁੰਦੀ ਹੈ ਅਤੇ ਇੱਕ ਦੂਸਰੇ ਨਾਲ ਨਹੀਂ ਮਿਲਦੇ। ਇਹੀ ਕਾਰਨ ਹੈ ਕਿ ਇੱਕ ਪ੍ਰਕਾਰ ਦੇ ਜਿਤਨੇ ਮੈਂਬਰ, ਇੱਕ ਪਰਿਵਾਰ ਦੇ ਜਿਤਨੇ ਮੈਂਬਰ ਹੋਣ, ਉਹਨਾਂ ਦੇ ਨਿਸ਼ਚਿਆਂ ਵਿੱਚ ਭਿੰਨ ਭੇਦ ਜਾਂ ਅੰਤਰ ਹੁੰਦਾ ਹੈ। ਇਹ ਧਾਰਮਿਕ ਭਿੰਨਤਾ ਸਾਡੇ ਧਾਰਮਿਕ ਅਸਥਾਨਾਂ, ਆਗੂਆਂ ਅਤੇ ਪ੍ਰਚਾਰਕਾਂ ਵਿੱਚ ਵੀ ਪ੍ਰਚਲਿਤ ਹੈ ਅਤੇ ਇਸ ਦੇ ਨਤੀਜੇ ਵਜੋਂ ਹਰ ਧਰਮ ਵਿੱਚ ਕਈ ਫਿਰਕੇ ਬਣੇ ਹੋਏ ਹਨ। ਇਹ ਭਿੰਨ ਭਿੰਨ ਫਿਰਕੇ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਪ੍ਰਚਾਰ ਕਰਦੇ ਹਨ। ਇਹਨਾਂ ਨਿਸ਼ਚਿਆਂ ਜਾਂ ਮਰਿਆਦਾ ਦੇ ਆਧਾਰ 'ਤੇ ਇਹਨਾਂ ਫਿਰਕਿਆਂ ਵਿੱਚ ਆਮ ਤੌਰ 'ਤੇ ਖਿਆਲਾਂ ਦਾ ਟਾਕਰਾ ਅਥਵਾ ਵਾਦ ਵਿਵਾਦ ਹੁੰਦਾ ਰਹਿੰਦਾ ਹੈ। ਇਸ ਕਾਰਨ ਤੁਸਵ, ਨਫ਼ਰਤ, ਊਚ ਨੀਚ, ਵੈਰ ਵਿਰੋਧ ਵੱਧਦੇ ਜਾਂਦੇ ਹਨ। ਇਸ ਤਰ੍ਹਾਂ ਦੇ ਵਿਰੋਧੀ ਅੰਸ਼ਾਂ ਨੂੰ ਤੱਕ ਕੇ ਆਮ ਜਨਤਾ ਨੂੰ ਧਰਮ ਬਾਬਤ ਕਈ ਭੁਲੇਖੇ ਅਥਵਾ ਸ਼ੰਕੇ ਪੈ ਜਾਂਦੇ ਹਨ, ਜਿਸ ਕਾਰਨ ਆਮ ਜਨਤਾ ਦਾ ਧਰਮ ਵੱਲੋਂ ਵਿਸ਼ਵਾਸ ਡੋਲ ਜਾਂਦਾ ਹੈ। ਪਹਿਲਾਂ ਨਾਲੋਂ ਧਰਮ ਅਸਥਾਨਾਂ, ਧਾਰਮਿਕ ਕਰਮ ਕਿਰਿਆ ਅਤੇ ਧਰਮ ਪ੍ਰਚਾਰ ਦੀ ਬਹੁਲਤਾ ਦੇ ਬਾਵਜੂਦ ਆਮ ਜਨਤਾ ਦੀ ਧਰਮ ਵੱਲ ਰੁਚੀ ਵਧਣ ਦੀ ਬਜਾਏ ਹਰ ਪਾਸਿਓਂ ਗਿਰਾਵਟ ਜਾਂ ਟੈਂਦੀਆਂ ਕਲਾ ਵੱਲ ਜਾ ਰਹੀ ਹੈ। ਸਿੱਖ ਜਨਤਾ ਧਰਮ ਵੱਲੋਂ ਬੇਮੁੱਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਹਾਂਜੀ, ਸਿੱਖ ਜਨਤਾ ਧਰਮ ਵੱਲੋਂ ਬੇਮੁੱਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਇਹ ਧਾਰਮਿਕ ਬਿਮਾਰੀ ਫੌਜ, ਪੁਲਿਸ ਅਤੇ ਡਰਾਈਵਿੰਗ ਮਹਿਕਮਿਆਂ ਅਤੇ ਹੋਰ ਕਈ ਸ਼੍ਰੇਣੀਆਂ ਵਿੱਚ ਫੈਲ ਰਹੀ ਹੈ। ਪਰਦੇਸਾਂ ਵਿੱਚ ਤਾਂ ਕੇਸਾਂ ਦੀ ਮਹੱਤਤਾ ਉੱਕਾ ਹੀ ਨਹੀਂ ਰਹੀ, ਉੱਥੇ ਕਿੱਥੇ ਟਾਵੇਂ ਟਾਵੇਂ ਪੁਰਾਣੇ ਸਿੱਖਾਂ ਦੇ ਕੇਸ ਹੀ ਨਜ਼ਰ ਆ ਰਹੇ ਹਨ। ਨਵੀਂ ਪੀੜ੍ਹੀ ਤਾਂ ਉੱਕਾ ਹੀ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਅਤੇ ਸਿੱਖੀ ਜੀਵਨ ਅਤੇ ਬਾਣੀ ਵੱਲੋਂ ਕੋਰੀ ਨਹੀਂ ਬਲਕਿ ਮਖੌਲ ਕਰਨ ਲੱਗ ਪਈ ਹੈ। ਹਾਂਜੀ, ਨਵੀਂ ਪੀੜ੍ਹੀ ਤਾਂ ਉੱਕਾ ਹੀ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਅਤੇ ਸਿੱਖੀ ਜੀਵਨ ਅਤੇ ਬਾਣੀ ਵੱਲੋਂ ਕੋਰੀ ਨਹੀਂ ਬਲਕਿ ਮਖੌਲ ਕਰਨ ਲੱਗ ਪਈ ਹੈ। ਇਸ ਵਿੱਚ ਜਨਤਾ ਦਾ ਕਸੂਰ ਨਹੀਂ, ਸਿਰਫ ਸਾਡੇ ਧਾਰਮਿਕ ਆਗੂਆਂ ਦੀ ਅਣਗਹਿਲੀ ਅਤੇ ਸਹੀ ਧਾਰਮਿਕ ਪ੍ਰਚਾਰ ਦੀ ਘਾਟ ਹੈ। ਸਾਡੇ ਧਾਰਮਿਕ ਅਸਥਾਨ, ਗੁਰਦੁਆਰੇ ਸਹੀ ਅਰਥਾਂ ਵਿੱਚ ਗੁਰਬਾਣੀ ਦੇ ਪ੍ਰਚਾਰ ਦਾ ਕੇਂਦਰ ਹੋਣ ਦੀ ਬਜਾਏ ਨਿੱਜੀ ਵੈਰ ਵਿਰੋਧ ਧੜੇਬੰਦੀਆਂ ਦੇ ਕੇਂਦਰ ਬਣ ਗਏ ਹਨ। ਇੱਥੇ ਨਿੱਜੀ ਸਵਾਰਥ ਦੀ ਪੂਰਤੀ ਲਈ ਧਾਰਮਿਕ ਕਰਮ ਕਿਰਿਆ ਪ੍ਰਚਲਿਤ ਹਨ ਅਤੇ ਮਾਇਕੀ ਸਵਾਰਥੀ ਅਤੇ ਤਜਾਰਤੀ ਰੁਚੀ ਹੀ ਹਰ ਪਹਿਲੂ ਵਿੱਚ ਪ੍ਰਧਾਨ ਹੈ। ਆਪਣੇ ਨਿੱਕੇ ਨਿੱਕੇ ਨਿੱਜੀ ਸਵਾਰਥਾਂ ਲਈ ਗੁਰਬਾਣੀ ਨੂੰ ਵਰਤ ਕੇ ਅਸੀਂ ਇਸ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ, ਜਿਸ ਕਾਰਨ ਸਾਡੇ ਦਿਲਾਂ ਵਿੱਚ ਇਲਾਹੀ ਗੁਰਬਾਣੀ ਦੀ ਉੱਚਮ ਉੱਚੀ ਸੂਚਮ ਸੂਚੀ ਕਦਰ ਅਤੇ ਕੀਮਤ ਨਹੀਂ ਰਹੀ। ਇੱਥੋਂ ਤੱਕ ਕਿ ਇਸ ਨੂੰ ਸਮਝਣ ਅਤੇ ਕਮਾਉਣ ਦੀ ਲੋੜ ਹੀ ਨਹੀਂ ਜਾਪਦੀ। ਗੁਰਸਿੱਖੀ ਦੇ ਹਿਤਕਾਰੀਆਂ ਅਤੇ ਸਿੱਖੀ ਜੀਵਨ ਦੇ ਉਸਾਰੂਆਂ ਦੇ ਧਿਆਨ ਗੋਚਰੇ ਹੇਠ ਲਿਖੇ ਕੁਝ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਪਹਿਲਾ, ਸਭ ਤੋਂ ਪਹਿਲਾਂ ਇਸ ਹਿਰਦੇ ਵੇਦਕ ਧਾਰਮਿਕ ਅਧੋਗਤੀ ਦੇ ਕਾਰਨਾਂ ਬਾਰੇ ਦੀਰਘ ਵਿਚਾਰ ਨਾਲ ਖੋਜ ਕਰਨ ਦੀ ਲੋੜ ਹੈ। ਦੂਸਰਾ, ਯਥਾ ਰਾਜਾ ਤਥਾ ਪ੍ਰਜਾ ਦੇ ਕਥਨ ਅਨੁਸਾਰ ਕਿਸੇ ਧਰਮ ਦੀ ਮਹੱਤਤਾ, ਉਚਾਈ, ਪ੍ਰਕਾਸ਼ ਜਾਂ ਪ੍ਰਚਾਰ ਉਸ ਦੇ ਧਰਮ ਦੇ ਮੋਢੀਆਂ, ਆਗੂਆਂ ਅਤੇ ਪ੍ਰਚਾਰਕਾਂ 'ਤੇ ਨਿਰਭਰ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਧਰਮ ਪ੍ਰਚਾਰ ਦੀ ਅਗਵਾਈ ਕਰਨ ਵਾਲੇ ਬਹੁਤੇ ਆਗੂ ਖੁਦ ਹੀ ਗੁਰਬਾਣੀ ਦੇ ਅਨੁਭਵੀ ਗਿਆਨ ਤੋਂ ਅਣਜਾਣ ਹੋਣ ਕਾਰਨ ਗੁਰਬਾਣੀ ਜਾਂ ਗੁਰਸਿੱਖੀ ਨੂੰ ਫੋਕੇ ਅਧੂਰੇ ਦਿਮਾਗੀ ਗਿਆਨ ਦੁਆਰਾ ਪੇਸ਼ ਕਰਦੇ ਹਨ ਅਤੇ ਜਨਤਾ ਨੂੰ ਕਰਮ ਕਾਂਡਾਂ ਵਿੱਚ ਫਸਾਈ ਰੱਖਦੇ ਹਨ। ਗੁਰਬਾਣੀ ਸਿੱਖਾਂ ਦਾ ਇਸ਼ਟ ਹੀ ਨਹੀਂ ਬਲਕਿ ਗੁਰਸਿੱਖੀ ਦਾ ਜੀਵਨ ਆਧਾਰ ਹੈ। ਹਾਂਜੀ, ਗੁਰਬਾਣੀ ਸਿੱਖਾਂ ਦਾ ਇਸ਼ਟ ਹੀ ਨਹੀਂ ਬਲਕਿ ਗੁਰਸਿੱਖੀ ਦਾ ਜੀਵਨ ਆਧਾਰ ਹੈ। ਇਸ ਵਿੱਚ ਬ੍ਰਹਮ ਗਿਆਨ ਨਾਮ ਛੁਪਿਆ ਹੋਇਆ ਹੈ। ਗੁਰਬਾਣੀ ਵਿੱਚ ਬ੍ਰਹਮ ਗਿਆਨ ਨਾਮ ਛੁਪਿਆ ਹੋਇਆ ਹੈ, ਜਿਸ ਨੂੰ ਗੁਰਸਿੱਖਾਂ ਨੇ ਖੋਜ ਕੇ ਆਪਣੇ ਲਈ ਹੀ ਨਹੀਂ ਬਲਕਿ ਸਾਰੇ ਜਗਤ ਨੂੰ ਇਸ ਦਾ ਚਾਨਣ ਪੇਸ਼ ਕਰਨਾ ਹੈ। ਗੁਰਬਾਣੀ ਸਿੱਖਾਂ ਦਾ ਇਸ਼ਟ ਹੀ ਨਹੀਂ ਬਲਕਿ ਗੁਰਸਿੱਖੀ ਦਾ ਜੀਵਨ ਆਧਾਰ ਹੈ। ਇਸ ਵਿੱਚ ਬ੍ਰਹਮ ਗਿਆਨ ਨਾਮ ਛੁਪਿਆ ਹੋਇਆ ਹੈ, ਜਿਸ ਨੂੰ ਗੁਰਸਿੱਖਾਂ ਨੇ ਖੋਜ ਕੇ ਆਪਣੇ ਲਈ ਨਹੀਂ ਬਲਕਿ ਸਾਰੇ ਜਗਤ ਨੂੰ ਇਸ ਦਾ ਚਾਨਣ ਪੇਸ਼ ਕਰਨਾ ਹੈ। ਪਰ ਸਾਡਾ ਗੁਰਬਾਣੀ ਨਾਲ ਸੰਬੰਧ ਸਿਰਫ ਪਾਠ ਪੂਜਾ ਤੱਕ ਸੀਮਤ ਹੈ। ਲੋੜ ਇਸ ਗੱਲ ਦੀ ਹੈ ਕਿ ਗੁਰਬਾਣੀ ਵਿੱਚ ਛੁਪੇ ਹੋਏ ਨਾਮ, ਸ਼ਬਦ, ਅੰਮ੍ਰਿਤ, ਆਤਮਕ ਪ੍ਰਕਾਸ਼ ਦੇ ਹੀਰੇ, ਰਤਨ, ਜਵਾਹਰ, ਮਾਣਕ ਦੀ ਖੋਜ ਕਰਕੇ ਆਪਣਾ ਜੀਵਨ ਨਾਮ ਰੋਂ ਵਿੱਚ ਢਾਲੀਏ ਅਤੇ ਜਨਤਾ ਨੂੰ ਇਸ ਇਲਾਹੀ ਨਾਮ ਰੋਸ਼ਨੀ ਦੀ ਪ੍ਰੇਰਨਾ ਦੇਈਏ। ਅਸੀਂ ਗੁਰਬਾਣੀ ਨੂੰ ਵਿਚਾਰ ਕੇ ਹਾਂਜੀ ਅਸੀਂ ਗੁਰਬਾਣੀ ਨੂੰ ਵਿਚਾਰ ਕੇ, ਕਮਾ ਕੇ, ਇਸ ਵਿੱਚ ਅੰਤਰ ਆਤਮੇ ਚੁਬੀਆਂ ਲਾ ਕੇ, ਇਸ ਦੀਆਂ ਡੂੰਘਿਆਈਆਂ ਵਿੱਚੋਂ ਹੀਰੇ, ਰਤਨ, ਜਵਾਹਰ, ਮਾਣਕ ਖੋਜਣੇ ਹਨ। ਅਸੀਂ ਗੁਰਬਾਣੀ ਨੂੰ ਖੋਜ ਕੇ, ਵਿਚਾਰ ਕੇ, ਕਮਾ ਕੇ, ਇਸ ਵਿੱਚ ਅੰਤਰ ਆਤਮੇ ਚੁਬੀਆਂ ਲਾ ਕੇ, ਇਸ ਦੀਆਂ ਡੂੰਘਿਆਈਆਂ ਵਿੱਚੋਂ ਹੀਰੇ, ਰਤਨ, ਜਵਾਹਰ, ਮਾਣਕ ਖੋਜਣੇ ਹਨ। ਗੁਰਬਾਣੀ ਵਿਚਾਰ ਸੰਬੰਧੀ ਵੀ ਅਸੀਂ ਭੁਲੇਖੇ ਪਾਈ ਬੈਠੇ ਹਾਂ। ਗੁਰਬਾਣੀ ਦੀ ਵਿਚਾਰ ਕਈ ਪੱਧਰਾਂ 'ਤੇ ਕੀਤੀ ਜਾਂਦੀ ਹੈ, ਜਿਹਾ ਕਿ ਅਖਰੀ ਅਰਥਾਂ, ਭਾਵ ਅਰਥਾਂ, ਅੰਤਰੀਵ ਅਰਥਾਂ ਅਤੇ ਅਨੁਭਵੀ ਗਿਆਨ। ਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਇਸ ਵਿਚਾਰ ਨੂੰ ਇਉਂ ਦਰਸਾਉਂਦੀਆਂ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਸਾਡੀ ਬੁੱਧੀ ਦੀ ਸ਼ਕਤੀ ਤਾਂ ਅਖਰੀ ਅਰਥ ਜਾਂ ਭਾਵ ਅਰਥ ਕਰਨ ਤੀਕ ਸੀਮਤ ਹੈ, ਅਨੁਭਵੀ ਅਰਥ ਜਾਂ ਅਨੁਭਵੀ ਪ੍ਰਕਾਸ਼ ਤਾਂ ਸਾਡੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਸੇ ਲਈ ਅਸੀਂ ਗੁਰਬਾਣੀ ਦਾ ਪੂਰਾ ਪੂਰਾ ਆਤਮਕ ਲਾਭ ਨਹੀਂ ਲੈ ਰਹੇ। ਦੂਜੇ ਲਫਜ਼ਾਂ ਵਿੱਚ ਅਸੀਂ ਸਿਰਫ ਅੱਖਰਾਂ ਵਿੱਚ ਹੀ ਫਸੇ ਹੋਏ ਹਾਂ ਅਤੇ ਇਹਨਾਂ ਅੱਖਰਾਂ ਦੇ ਪਿੱਛੇ ਛਿਪੇ ਇਲਾਹੀ ਅੰਮ੍ਰਿਤ ਅਥਵਾ ਨਾਮ ਤੋਂ ਵਾਂਝੇ ਜਾ ਰਹੇ ਹਾਂ। ਇਹ ਕਾਰਨ ਹੈ ਕਿ ਅਸੀਂ ਬੁੱਧੀ ਮੰਡਲ ਵਿੱਚ ਮਾਇਕੀ ਰੰਗਣ ਨਾਲ ਲੱਥ ਪੱਥ ਹੋਏ ਗੁਰਬਾਣੀ ਦੇ ਅਨੁਭਵੀ ਪ੍ਰਕਾਸ਼ ਨਾਮ ਸ਼ਬਦ ਤੋਂ ਕੋਰੇ ਅਣਜਾਣ ਅਵੇਸਲੇ ਅਤੇ ਬੇਪਰਵਾਹ ਹੋ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਾਂ। ਇਸੇ ਤਰ੍ਹਾਂ ਸਾਡਾ ਧਾਰਮਿਕ ਪ੍ਰਚਾਰ ਵੀ ਸਿਰਫ ਬੁੱਧੀ ਮੰਡਲ ਤੱਕ ਸੀਮਿਤ ਹੈ, ਉਹ ਵੀ ਅਧੂਰਾ ਥੋਥਾ ਫੋਕਾ ਰੁੱਖਾ ਸੁੱਕਾ ਹੈ ਜੋ ਜਗਿਆਸੂਆਂ ਦੇ ਆਤਮਕ ਵਲਵਲਿਆਂ ਨੂੰ ਟੁੰਮਣ ਤੋਂ ਅਸਮਰੱਥ ਹੈ। ਪਰਦੇਸਾਂ ਵਿੱਚ ਦੇਖਿਆ ਗਿਆ ਹੈ ਕਿ ਦੂਸਰੇ ਮਤਾਂ ਵਾਲੇ ਆਪਣੇ ਮਤਾਂ ਦਾ ਪ੍ਰਚਾਰ ਬਹੁਤ ਵੱਡੇ ਪੈਮਾਨੇ 'ਤੇ ਪੂਰਨ ਸੰਗਠਨ ਸਿਆਣਪ ਅਤੇ ਮਿਹਨਤ ਨਾਲ ਕਰਦੇ ਹਨ। ਪਰਦੇਸਾਂ ਵਿੱਚ ਉਹ ਸੋਹਣੇ ਨਿੱਕੇ ਨਿੱਕੇ ਅਣਗਿਣਤ ਪੱਤਰ ਜਾਂ ਕਿਤਾਬ 'ਚ ਪੈਂਫਲੇਟਸ ਐਂਡ ਬੁੱਕਲੇਟਸ ਘਰ ਘਰ ਜਾ ਕੇ ਜਾਂ ਸਾਂਝੇ ਅਸਥਾਨਾਂ ਵਿੱਚ ਵੰਡਦੇ ਹਨ। ਰੇਡੀਓ ਟੀਵੀ ਵੀਡੀਓ ਦਾ ਲੋਕਾਂ ਤਾਈਂ ਧਰਮ ਸੰਦੇਸ਼ ਪਹੁੰਚਾਉਣ ਲਈ ਵੱਧ ਤੋਂ ਵੱਧ ਪ੍ਰਯੋਗ ਕਰਦੇ ਹਨ। ਈਸਾਈਆਂ ਨੇ ਆਪਣੇ ਗ੍ਰੰਥ ਬਾਈਬਲ ਅਤੇ ਹੋਰ ਧਾਰਮਿਕ ਲਿਖਤਾਂ ਦਾ 45 ਤੋਂ ਵੱਧ ਬੋਲੀਆਂ ਵਿੱਚ ਉਲੱਥਾ ਕਰਕੇ ਵੰਡਿਆ ਹੈ। ਉਹਨਾਂ ਦੇ ਮੁਕਾਬਲੇ 'ਤੇ ਸਾਡੇ ਪ੍ਰਚਾਰ ਦਾ ਉੱਦਮ ਬਹੁਤ ਘੱਟ ਹੈ। ਇਹ ਪ੍ਰਚਾਰ ਵੀ ਕਿਸੇ ਕੇਂਦਰੀ ਮਜ਼ਬੂਤ ਸੰਗਠਨ ਤੋਂ ਬਗੈਰ ਹੋ ਰਿਹਾ ਹੈ। ਜੋ ਕੁਝ ਕੀਤਾ ਜਾ ਰਿਹਾ ਹੈ ਉਹ ਵੀ ਬੇਦਿਲੀ ਬੇਪਰਵਾਹੀ ਵਿੱਚ ਦਿਲਚਸਪੀ ਅਤੇ ਲਗਨ ਤੋਂ ਬਗੈਰ ਸਿਰਫ ਲੋਕ ਦਿਖਾਵੇ ਜਾਂ ਲੋਕ ਪਰਚਾਵੇ ਲਈ ਹੈ। ਅਸੀਂ ਧਾਰਮਿਕ ਪ੍ਰਚਾਰ ਕਰਨ ਨਾਲ ਨਹੀਂ ਕਰਦੇ, ਹਾਂਜੀ ਅਸੀਂ ਧਾਰਮਿਕ ਪ੍ਰਚਾਰ ਲਗਨ ਨਾਲ ਨਹੀਂ ਕਰਦੇ ਕਿਉਂਕਿ ਸਾਡੀ ਬੁੱਧੀ ਬਿਰਤੀ ਅਤੇ ਰੁਚੀ ਹੋਰ ਬਿਲੋੜੇ ਖਲਜਗਨਾਂ ਵਿੱਚ ਖਚਤ ਹੈ। ਸਾਡੇ ਅੰਦਰ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਆਪ ਲਾਭ ਉਠਾਉਣ ਅਤੇ ਜੱਗ ਵਿੱਚ ਫੈਲਾਉਣ ਲਈ ਤੀਬਰ ਲਗਨ ਵਾਲਾ ਉਮਾ ਚਾਓ ਜਾਂ ਜੋਸ਼ ਨਹੀਂ ਹੈ। ਸਾਨੂੰ ਦੂਜੇ ਮਤਾਂ ਅਤੇ ਪ੍ਰਚਾਰਕਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਇਹ ਦਿਮਾਗੀ ਗਿਆਨ ਦੀਆਂ ਹੀ ਉਡਾਰੀਆਂ ਹਨ। ਇਹਨਾਂ ਵਿੱਚ ਆਤਮਾ ਨੂੰ ਟੁੰਬਣ ਵਾਲੀ ਕੋਈ ਇਲਾਹੀ ਕਿਰਨਾਂ ਦੀ ਝਲਕ ਪ੍ਰਤੀਤ ਨਹੀਂ ਹੁੰਦੀ। ਪੜ੍ਹ ਸੁਣ ਕੇ ਦਿਮਾਗੀ ਸ਼ੁਗਲ ਹੀ ਹੁੰਦਾ ਹੈ। ਆਪਣਾ ਅਸਲੀ ਆਤਮਕ ਅਨੁਭਵ ਨਾ ਹੋਣ ਕਾਰਨ ਦੂਜੀਆਂ ਆਤਮਾਵਾਂ ਨੂੰ ਟੁੰਬਣ ਦੀ ਇਹਨਾਂ ਵਿੱਚ ਸ਼ਕਤੀ ਜਾਂ ਸਮਰੱਥਾ ਨਹੀਂ ਹੁੰਦੀ। ਇਹੀ ਹਾਲ ਸਾਡੇ ਧਾਰਮਿਕ ਮਾਸਕ ਪੱਤਰਾਂ ਅਖਬਾਰਾਂ ਅਤੇ ਕਿਤਾਬਾਂ ਦਾ ਵੀ ਹੈ ਜੋ ਕਿ ਸਾਡੇ ਠੁੱਲੇ ਮਾਇਕੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਹੀ ਟੁੰਬਦੀਆਂ ਹਨ। ਸਾਡੀਆਂ ਲਾਇਬ੍ਰੇਰੀਆਂ ਵਿੱਦਿਅਕ ਅਦਾਰਿਆਂ ਅਤੇ ਸਟੱਡੀ ਸਰਕਲ ਦਾ ਵੀ ਇਹੋ ਹਾਲ ਹੈ। ਕਿਸੇ ਸਮੁੱਚੀ ਕੌਮ ਦੇ ਆਚਰਨ ਜਾਂ ਧਾਰਮਿਕ ਪੱਧਰ ਦੀ ਕਸੌਟੀ ਇਹ ਹੈ ਕਿ ਉਹ ਕੌਮ ਵਿੱਚ ਕਿਸ ਪੱਧਰ ਦੀਆਂ ਲਿਖਤਾਂ ਦੀ ਗਾਹਕੀ ਹੈ, ਡਿਮਾਂਡ ਹੈ। ਗੁਰੂ ਸਾਹਿਬਾਂ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਧਾਰਮਿਕ ਕਰਮ ਕਾਂਡ ਰੁੱਖੇ ਸੁੱਕੇ ਸਵਾਰਥੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਨਾਮ ਦੀ ਜੀਵਨ ਰੋਂ ਉੱਕਾ ਹੀ ਉੱਡ ਗਈ ਸੀ। ਇਹ ਸਿਰਫ ਪਾਖੰਡ ਅਤੇ ਮੁਰਦਾ ਸਾਧਨ ਹੀ ਬਣ ਕੇ ਰਹਿ ਗਏ ਸਨ। ਗੁਰੂ ਸਾਹਿਬਾਂ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਧਾਰਮਿਕ ਕਰਮ ਕਾਂਡ ਰੁੱਕੇ ਸੁੱਕੇ ਸਵਾਰਥੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਨਾਮ ਦੀ ਜੀਵਨ ਰੋਂ ਉੱਕਾ ਹੀ ਉੱਡ ਚੁੱਕੀ ਸੀ। ਇਹ ਸਿਰਫ ਪਾਖੰਡ ਅਤੇ ਮੁਰਦਾ ਸਾਧਨ ਬਣ ਕੇ ਰਹਿ ਗਏ ਸਨ। ਧਾਰਮਿਕ ਆਗੂਆਂ ਨੇ ਧਰਮ ਦੀ ਆੜ ਵਿੱਚ ਆਪਣੇ ਸਵਾਰਥ ਲਈ ਲੁੱਟ ਖਸੁੱਟ ਅਤੇ ਆਪਾ ਧਾਪੀ ਪਾਈ ਹੋਈ ਸੀ। ਜਦ ਧਰਮ ਦੇ ਠੇਕੇਦਾਰਾਂ ਦੀ ਇਹੋ ਜਿਹੀ ਅਧੋਗਤੀ ਸੀ ਤਾਂ ਆਮ ਜਨਤਾ ਦੀ ਧਾਰਮਿਕ ਅਵਸਥਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਲੋਕਾਈ ਦੀ ਇਸ ਤਰਸ ਯੋਗ ਹਾਲਤ ਦੇ ਰਹਿਮ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਅਵਤਾਰ ਤਾਰਨਾ ਪਿਆ। ਉਸ ਸਮੇਂ ਵਿੱਚ ਪ੍ਰਚਲਿਤ ਫੋਕੇ ਕਰਮ ਕਾਂਡਾਂ ਦਾ ਗੁਰਬਾਣੀ ਵਿੱਚ ਇਸ ਤਰ੍ਹਾਂ ਖੰਡਨ ਕੀਤਾ ਹੈ, ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੋਂਗਮ ਸਾਧੇ, ਪੰਚ ਜਿਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਬਿਬੇਕਾ ਰਹਾਓ, ਮੋਨ ਪਿਓ ਕਰ ਪਾਤੀ ਰਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ, ਇਬ ਜੇ ਲਖ ਜਤਨ ਕਰਾਏ, ਕਨਿ ਕਾਮਨੀ ਹੈਵਰ ਗੈਵਰ, ਬੋਬਿਤ ਦਾਨ ਦਾ ਤਾਰਾ, ਅਨ ਬਸਤ੍ਰ ਭੂਮ ਬੋ ਅਰਪੇ, ਨਹਿ ਮਿਲੀਏ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੋਤ, ਖਟ ਕਰਮਾ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਏ ਇਹ ਜੁਗਤਾ, ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਓ ਸੰਗ ਨਾ ਗਿਆ। ਸੰਸਾਰ ਦੀ ਇਹੋ ਜਿਹੀ ਧਾਰਮਿਕ ਅਧੋਗਤੀ ਨੂੰ ਸੁਧਾਰਨ ਲਈ, ਲੋਕਾਈ ਨੂੰ ਸਹੀ ਆਤਮਕ ਸੇਧ ਦੇ ਕੇ ਪਰਮਾਰਥ ਵੱਲ ਪ੍ਰੇਰਨ ਲਈ ਗੁਰੂ ਸਾਹਿਬਾਂ ਨੇ 10 ਜਾਮੇ ਤਾਰੇ। ਧਾਰਮਿਕ ਅਤੇ ਆਤਮਕ ਅਗਵਾਈ ਕੀਤੀ ਅਤੇ ਤੁਰਕੀ ਬਾਣੀ ਬਖਸ਼ੀ। ਇਸ ਵਿੱਚ ਉੱਚਮ ਉੱਚੇ ਸੂਚਮ ਸੂਚੇ ਆਤਮਕ ਉਪਦੇਸ਼ਾਂ ਦੁਆਰਾ ਜੀਵਨ ਨੂੰ ਸਫਲ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ ਦੀ ਜਾਤ ਸਿਖਾਈ ਗੁਰੂ ਸਾਹਿਬਾਂ ਨੇ। ਸਾਡੇ ਆਪੇ ਦੀਆਂ 3 ਤਹਿਾਂ ਹਨ, ਤਨ ਮਨ ਅਤੇ ਤੁਰ ਅੰਦਰ ਆਤਮਾ। ਜਦੋਂ ਤਾਈਂ ਸਾਡਾ ਤਨ ਮਨ ਪਰਮ ਭੁਲਾਵੇ ਵਾਲੀ ਕੂੜੀ ਮਾਇਆ ਅਤੇ ਤ੍ਰੈਗੁਣਾ ਵਿੱਚ ਹਉਮੈ ਵਿੜੇ ਆਪੇ ਵਿੱਚ ਵਿਚਰਦਾ ਹੈ, ਸਾਡਾ ਤਨ ਮਨ ਪਰਮ ਭੁਲਾਵੇ ਵਾਲੀ ਕੂੜੀ ਮਾਇਆ ਅਤੇ ਤ੍ਰੈਗੁਣਾ ਵਿੱਚ ਹਉਮੈ ਵਿੜੇ ਆਪੇ ਵਿੱਚ ਵਿਚਰਦਾ ਹੈ। ਇਹ ਪਰਮ ਭੁਲਾ ਆਪਾ ਬਾਰਮੁਖੀ ਹੋ ਕੇ ਕੂੜੀ ਮਾਇਆ ਦੇ ਅਨੇਕ ਰੰਗਾਂ ਦਾ ਅਸਰ ਲੈਂਦਾ ਰਹਿੰਦਾ ਹੈ, ਉਸੇ ਅਨੁਸਾਰ ਸੋਚਦਾ ਅਤੇ ਕਰਮ ਕਰਦਾ ਹੋਇਆ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦਾ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਬਾਰਮੁਖੀ ਹਉ ਵਾਲਾ ਆਪਾ ਮਾਇਆ ਦੀ ਹਠੀਲੀ ਫੌਜ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਧੀਨ ਹੋ ਕੇ ਇਹਨਾਂ ਦੀ ਰੰਗਤ ਲੈ ਕੇ ਇਹਨਾਂ ਦੇ ਸੁਰ ਵਿੱਚ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਇਹ ਜੀਵ ਆਪਣੇ ਕੇਂਦਰ ਆਪਣੇ ਅਸਲੀ ਆਪੇ ਤੋਂ ਆਪਣੀ ਅਗਿਆਨਤਾ ਦੁਆਰਾ ਟੁੱਟ ਕੇ ਬੇਸੁਰਾ ਹੋ ਕੇ ਅਕਾਲ ਪੁਰਖ ਦੀਆਂ ਉੱਚੀਆਂ ਸੁੱਚੀਆਂ ਇਲਾਹੀ ਦਾਤਾਂ ਪ੍ਰੀਤ ਪ੍ਰੇਮ ਰਸ ਚਾਉ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਤਰ੍ਹਾਂ ਸਾਰੀ ਦੁਨੀਆ ਹਉਮੈ ਵਿੜੇ ਭਰਮ ਭੁਲੇਖੇ ਵਿੱਚ ਰੁੜੀ ਜਾਂਦੀ ਹੈ, ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੋ ਕੇ ਮਾਇਆ ਦੀ ਸੁਰ ਵਿੱਚ ਜੀਵਨ ਬਤੀਤ ਕਰਦੀ ਹੈ ਅਤੇ ਆਪਣੇ ਅਸਲੀ ਆਪੇ ਨੂੰ ਭੁਲਾ ਕੇ ਉਸਦੇ ਸੁਖਦਾਈ ਹੁਕਮ ਤੋਂ ਬੇਸੁਰੀ ਹੋਈ ਹੋਈ ਹੈ। ਪਰ ਦੁਖਦਾਈ ਗੱਲ ਤਾਂ ਇਹ ਹੈ ਕਿ ਗੁਰਬਾਣੀ ਨੂੰ ਮੰਨਣ ਵਾਲਿਆਂ ਅਤੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ, ਉਹਨਾਂ ਦੀ ਕਹਿਣੀ ਅਤੇ ਰਹਿਣੀ ਵਿੱਚ ਬਹੁਤ ਫਰਕ ਹੈ। ਸਾਰੀ ਗੁਰਬਾਣੀ ਤਾਂ ਸਾਨੂੰ ਮਾਇਆ ਦੀ ਗੁਲਾਮੀ ਤੋਂ ਕੱਢ ਕੇ ਆਤਮਾ ਦੀ ਖੁੱਲ੍ਹੀ ਆਜ਼ਾਦੀ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਨਾਲ ਸੁਰ ਹੋਣ ਲਈ ਉਪਦੇਸ਼ ਦਿੰਦੀ ਹੈ। ਇਸ ਬਾਰੇ ਗੁਰਬਾਣੀ ਵਿੱਚ ਸਪਸ਼ਟ ਤੌਰ 'ਤੇ ਤਾਰਨਾ ਕੀਤੀ ਹੋਈ ਹੈ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸਾਡੀ ਇਸ ਸਮੇਂ ਧਾਰਮਿਕ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਕਹਿਣੀ ਅਤੇ ਰਹਿਣੀ ਵਿੱਚ ਬਹੁਤ ਵੱਡਾ ਪਾੜਾ ਹੈ, ਜਿਸ ਕਾਰਨ ਜਨਤਾ ਵਿੱਚ ਧਰਮ ਤੋਂ ਬੇਪਰਵਾਹੀ ਜਾਂ ਨਾਸਤਿਕਤਾ ਦਾ ਅਣਜਾਣੇ ਹੀ ਪ੍ਰਚਾਰ ਹੋ ਰਿਹਾ ਹੈ, ਜਿਸ ਦੇ ਜ਼ਿੰਮੇਵਾਰ ਅਸੀਂ ਆਸਤਿਕ ਨਾਸਤਿਕ ਹਾਂ, ਜਿਹੜੇ ਬਾਹਰੋਂ ਤਾਂ ਆਸਤਿਕ ਨਜ਼ਰ ਆਉਂਦੇ ਹਾਂ ਪਰ ਅੰਦਰੋਂ ਨਾਸਤਿਕ ਹੀ ਹੁੰਦੇ ਹਾਂ, ਜਿਨ੍ਹਾਂ ਨੂੰ ਦੇਖ ਕੇ ਆਮ ਜਨਤਾ ਧਰਮ ਤੋਂ ਬੇਪਰਵਾਹ ਅਵੇਸਲੀ ਹੋਣ ਲੱਗ ਪਈ ਹੈ ਅਤੇ ਕਈ ਸ਼ਰਧਾਵਾਨ ਆਸਤਕ ਵੀ ਨਾਸਤਿਕਤਾ ਵੱਲ ਰੁੜੇ ਜਾ ਰਹੇ ਹਨ। ਧਰਮ ਨੂੰ ਅਸੀਂ ਸਿਰਫ ਸਰੀਰਕ ਕਰਮ ਕਾਂਡਾਂ ਦਿਮਾਗੀ ਗਿਆਨ ਦਾ ਸ਼ੁਗਲ ਬਣਾ ਛੱਡਿਆ ਹੈ, ते धर्म दे केंद्र आत्मा तो अज्ञान बेखबर अनजान होंदे जांदे हां। भावें सारी गुरबाणी सानू साडे असले परमात्मा वल प्रेरदी है, ये साडे पाठ कीर्तन कथा या लैक्चर का असर साडे मन बुद्धि वलवलियां तो हेठा नहीं उतरदा। गुर उपदेशां दी रंगत साडे मन तन बुद्धि तो हेठा आत्मा ताई उतारन लई सतगुरां ने बहुत सौखी ते सरल विधि दसी है, ओ है सिमरन। सिमरन ही ऐसा इक्को एक गुरबाणी दा तकीदी हुक्म है जिसनू सिख जगत ने जान बूझ के अवेसले ते मचले होके चंगी तरह विसारिया होया। जद सतगुरां दा तकीदी हुक्म साडे प्रचार खुद नहीं कमाउंदे तां आम जनता दा की कसूर। पहला सानू हेठ लिखियां गल्लां चंगी तरह दृढ़ करनियां पैणगियां। पहला असी शरीर मन ते बुद्धि नहीं, इन्हां तों परे साडा असली आपा आत्मा है। असी अपने शरीर होमे वेड़े मन ते बुद्धि नू माइकी गुलामी विच्चों काढ़ के आत्मा दे प्रायण करना, इस तरह उस दे हुकम विच सुर रहना है। ए अत कठिन खेल है पर सतगुरु दी किरपा द्वारा मिल साध संगत पाज केवल नाम दी विधि नाल सौखी हो जांदी है। उपरली सारी विचार दा निचोड़ ए है कि साडे बार मुखी कर्म कांड पाठ पूजा ते धार्मिक प्रचार दे उद्दम ते साधन सारे ही होमे दी दुनिया अथवा त्रैगुणा तक सीमित हन, ते असी इस ओपरे ते अधूरे किरिया कर्म विच संतुष्ट हाँ। सिर्फ संतुष्टि नहीं बल्कि हंकारे फिरदे हाँ ते पले पलेरे बन के होरना नू नीवी नज़र नाल देखदे हाँ। इस तरह असी अपनी होमे नू पट्ठे पा रहे हाँ। चंगी तरह समझन ते दृढ़ करन वाली जरूरी गल ए है कि साडे पाठ पूजा ते इना दे प्रचार दे साधन गुरबाणी दे अनुपवी प्रकाश नाम शब्द नू बुझन सीजन ते पहचानन लई यतन हन, नतीजा नहीं। ए साधन हन पूर्णता नहीं, पौड़ियां हन शिखर नहीं, यात्रा है मंजिल नहीं, क्लासा हन डिग्री नहीं, ज्ञान है प्रकाश नहीं, क्रिया है नतीजा नहीं, फल है रस नहीं, फुल है महक नहीं। त्रैगुणा विच रहिंदिया होया असी धर्म कमाउना है ते प्रचार भी करना है, पर इसे नू पूर्णता मंजिल शिखर समझ के इत्थे ही संतुष्ट होके आफरे नहीं फिरना। सानू यतन करन दा हुक्म है, तिस यतन दा नतीजा फल ते पूर्णता दी बख्शिश सतगुरु दी मेहर गुर प्रसाद अनुसार हुंदी है। ज्यो जे दो दिले बेरुखे शरदाहीन अधूरे फोके रुखे सुके मुर्दा साधन असी वरत रहे हाँ, ओ जे सानू फल नतीजे मिल रहे हन ते ओ जे साड़ी शरीरक मानसिक ते धार्मिक अवस्था आउंदी जा रही है जिस दी चालक या रंगत साडे जीवन दे हर पहलू ते समुची कौम दे सदाचार ते धार्मिक अवस्था विचों प्रतख उगड़ के सामने आ रही है। पुराने जमाने दे इतिहास तो पता लगदा है कि सदियां पहला कई धर्म दे सदाचार पिन पिन देशां इजिप्ट ग्रीक ईरान चीन तिब्बत भारत विच प्रगट होए ते जदों ताई उन्हां विच आत्मक रोशनी दी चालक अथवा नाम या इलाही जीवन रौ वगदी रही ओ चढ़दियां कला विच प्रफुल्लत होंदे रहे, पर समा पा के उन्हां विचों इलाही प्रकाश ते जीवन रौ मध्यम पै गई ते ओ बारमुखी धर्म भी अज्ञानता दे हनेरे विच अलोप होंदे गए। जिस तरह हाँ जी जे इस तरह सिख कौम भी गुरबाणी ते नाम सिमरन दी रोशनी तो अवेसली ते मचली होके वांझी होंदी गई ते माया दे पौजल बिखम असगावल रुड़ी गई तो साडा भी ओई हशर हाल होन दा खतरा है। सो इस खतरे तो बचन ली सानू गुरबाणी दे इस उपदेश नू कमाउन दा यतन करना चाहिदा है। गुर सतगुर का जो सिख अखाए, सो पल के उठर नाम ते आवे, उद्दम करे पल के प्रभाती, स्नान करे अमृत सर नावे, उपदेश गुरु हर हर जब जापे, सब किलविक पाप दोख ले जावे, फिर चढ़े दिवस गुरबाणी गावे, बैंदियाँ उठदियाँ हर नाम ते आवे, जो सास गिरास ते आए मेरा हर हर, सो गुर सिख गुरु मन पावे, जिसनू दयाल होवे मेरा स्वामी, तिस गुर सिख गुरु उपदेश सुनावे, जन नानक तूड़ मंगे तिस गुर सिख की, जो आप जपे अवरे नाम जपावे, जन नानक तूड़ मंगे तिस गुर सिख की, जो आप जपे अवरे नाम जपावे। गुरबाणी विचार धर्म प्रचार पाक पहला गुरु रूप सात संग जी गुरमुख प्यारे बाहू जी द्वारा लिखिया अनुभवी विचार हैं। गुरबाणी विचार दे स्टॉल तो सारिया लिखत आप जी प्राप्त करके इन्हों बार बार पढ़ के अपने जीवन में आत्मक सेध दे के सतगुरु जी दियाँ खुशियां प्राप्त करो। वाहिगुरु जी का खालसा, वाहिगुरु जी की फतह।